ਭਗਤ ਪ੍ਰਹਿਲਾਦ ਜੀ ਕਰ ਹਰਣਾਕਸ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ ਪੜਨ ਪਠਾਇਆ ਚਾਟ ਸਾਲ ਪਾਂਧੈ ਚਿਤ ਹੁਆ ਅਹਿਲਾਦ ਸਿਮਰੈ ਮਨ ਵਿਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ ਭਗਤ ਕਰਨ ਸਭ ਚਾਟੜੈ ਪਾਂਧੇ ਹੋਏ ਰਹੇ ਵਿਸਮਾਦ ਰਾਜੇ ਪਾਸ ਰੁਆਇਆ ਦੋਖੀ ਦੈਂਤ ਵਧਾਇਆ ਵਾਦ ਜਲ ਅਗਨੀ ਵਿਚ ਘਤਿਆ ਜਲੈ ਨਾ ਡੂਬੈ ਗੁਰ ਪ੍ਰਸਾਦ ਕੱਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ ਬੇਮੁਖ ਪਕੜ ਪਛਾੜਿਅਨ ਸੰਤ ਸਹਾਈ ਯਾਦ ਜੁਗਾਦ ਜੈ ਜੈਕਾਰ ਕਰਨ ਬ੍ਰਹਮਾਦ ਜੈ ਜੈਕਾਰ ਕਰਨ ਬ੍ਰਹਮਾਦ ਭਾਈ ਗੁਰਦਾਸ ਜੀ ਆਪਣੀ ਦਸਵੀਂ ਵਾਰ ਵਿਚ ਸਤਿਯੁਗ ਦੇ ਇਸ ਭਗਤ ਭਗਤ ਪ੍ਰਹਿਲਾਦ ਜੀ ਬਾਬਤ ਬਚਨ ਕਰਦੇ ਨੇ ਕਿ ਹਰਨਾਕਸ਼ ਦੈਂਤ ਦੇ ਕਲਰ ਰੂਪੀ ਘਰ ਵਿਚ ਭਗਤੀ ਤੋਂ ਹੀਣੇ ਭਗਤੀ ਤੋਂ ਸੱਖਣੇ ਘਰ ਵਿਚ ਪ੍ਰਹਿਲਾਦ ਭਗਤ ਕਮਲ ਰੂਪ ਵਿਚ ਪੈਦਾ ਹੋਇਆ। ਪਿਓ ਨੇ ਪਾਠਸ਼ਾਲਾ ਵਿਚ ਪੜ੍ਹਨ ਨੂੰ ਘੱਲਿਆ, ਪਾਂਧੇ ਦੇ ਮਨ ਆਨੰਦ ਹੋਇਆ ਇਸ ਲਈ ਕਿ ਰਾਜਕੁਮਾਰ ਉਸ ਦਾ ਚੇਲਾ ਬਣਿਆ। ਪ੍ਰਹਿਲਾਦ ਜੀ ਦੇ ਮਨ ਵਿਚ ਪਰਮੇਸ਼ਰ ਦਾ ਨਾਮ ਸਿਮਰਨਾ ਆਰੰਭ ਹੋਇਆ ਅਤੇ ਉਹ ਪਰਮੇਸ਼ਰ ਦੇ ਇਸ ਨਾਮ ਨੂੰ ਇੱਕ ਰਸ ਧੁਨੀ ਕਰਕੇ ਗਾਉਣ ਲੱਗੇ। ਸਾਰੇ ਬਾਕੀ ਸ਼ਾਗਿਰਦ ਵੀ ਭਗਤੀ ਕਰਨ ਲੱਗੇ। ਪਾਂਧੇ ਦੇਖ ਕੇ ਹੱਕੇ ਬੱਕੇ ਰਹਿ ਗਏ। ਰਾਜੇ ਪਾਸ ਉਸ ਪਾਂਧੇ ਨੇ ਪੁਕਾਰ ਕੀਤੀ ਕਿ ਪ੍ਰਹਿਲਾਦ ਪਰਮੇਸ਼ਰ ਦਾ ਉਪਾਸ਼ਕ ਹੈ ਅਤੇ ਉਸ ਨੂੰ ਆਪਣੇ ਤੌਰ ਤੇ ਪਰਮੇਸ਼ਰ ਦੀ ਉਪਾਸ਼ਨਾ ਛੱਡ ਕੇ ਉਸ ਵੱਲੋਂ ਦੱਸੇ ਨਾਮ ਨੂੰ ਜਪਣ ਲਈ ਜੋ ਉਪਦੇਸ਼ ਦਿੱਤਾ ਸੀ ਪਰ ਭਗਤ ਜੀ ਨੇ ਉਸ ਦਾ ਅਭਾਵ ਕਰ ਦਿੱਤਾ, ਤਿਆਗ ਕਰ ਦਿੱਤਾ। ਇਸ ਤੋਂ ਦੋਖੀ ਦੈਂਤ ਨੇ ਵੱਡਾ ਝਗੜਾ ਵਧਾ ਲਿਆ ਅਤੇ ਪਾਣੀ ਤੇ ਅੱਗ ਵਿਚ ਸੁੱਟਿਆ, ਪਰੰਤੂ ਗੁਰੂ ਦੀ ਕਿਰਪਾ ਨਾਲ ਅੱਗ ਨੇ ਵੀ ਭਗਤ ਜੀ ਨੂੰ ਨਾ ਸਾੜਿਆ ਤੇ ਪਾਣੀ ਨੇ ਨਾ ਡੋਬਿਆ। ਉਧਰ ਪੁੱਤਰ ਨੇ ਪੁੱਤਰ ਨੂੰ ਪਰਮੇਸ਼ਰ ਦੀ ਭਗਤੀ ਤੋਂ ਥੜਕਾਉਣ ਵਾਸਤੇ ਪਿਓ ਨੇ ਤਲਵਾਰ ਕੱਢ ਕੇ ਪੁੱਛਿਆ ਕਿ ਤੇਰਾ ਕੌਣ ਗੁਰੂ ਹੈ। ਤਦੋਂ ਥੰਮ ਨੂੰ ਪਾੜ ਕੇ ਨਰਸਿੰਘ ਰੂਪ ਅਨੂਪ ਸ਼ਬਦ ਵਾਲੇ ਪ੍ਰਗਟ ਹੋਏ, ਬੇਮੁਖ ਹਰਨਾਕਸ਼ ਨੂੰ ਧਰਤੀ ਪਰ ਪਟਕਾ ਦਿੱਤਾ। ਸੰਤਾਂ ਦੀ ਸਹਾਇਤਾ ਸਦਾ ਤੋਂ ਹੁੰਦੀ ਆਈ ਹੈ। ਬ੍ਰਹਮਾਦ ਵੀ ਇਸ ਹਾਲ ਪਾਰ ਜੈ ਜੈਕਾਰ ਕਰ ਉੱਠੇ। ਭਾਵ ਮੁਲਤਾਨ ਦਾ ਨਾਸਤਕ ਰਾਜਾ ਹਰਨਾਕਸ਼ ਤੇ ਉਸ ਦਾ ਭਰਾ ਹਿਰਨਕਸ਼ਪ ਪਰਮੇਸ਼ਰ ਤੋਂ ਮੁਨਕਰ ਸਨ ਔਰ ਨਿਜ ਨੂੰ ਹੀ ਪਰਮੇਸ਼ਰ ਆਖਦੇ ਸਨ, ਆਪਣੇ ਆਪ ਨੂੰ ਹੀ ਪ੍ਰਮਾਤਮਾ ਅਖਵਾਉਂਦੇ ਸਨ, ਸਾਰੀ ਪਰਜਾ ਨੂੰ ਜ਼ੁਲਮ ਨਾਲ ਨਾਸਤਕ ਬਣਾਉਂਦੇ ਸਨ। ਪਰ ਹਰਨਾਕਸ਼ ਦਾ ਆਪਣਾ ਪੁੱਤਰ ਹੀ ਪਰਮੇਸ਼ਰ ਦਾ ਭਗਤ ਨਿਕਲ ਆਇਆ। ਉਸ ਨੂੰ ਨਾਨਾ ਪ੍ਰਕਾਰ ਦੇ ਭਿਆਨਕ ਕਸ਼ਟ ਦਿੱਤੇ ਗਏ ਕਿ ਆਪਣੇ ਭਰੋਸੇ ਤੋਂ ਟਲੇ, ਪਰ ਉਹ ਸਿੱਧ ਅਵਸਥਾ ਨੂੰ ਪਹੁੰਚਾ ਬਾਲਕ ਨਾ ਟਲਿਆ। ਉਸਦੇ ਸਿਦਕ ਦਾ ਇਹ ਫਲ ਹੋਇਆ ਕਿ ਹਰਨਾਕਸ਼ ਨੂੰ ਜਾਨ ਦੇਣੀ ਪਈ ਤੇ ਪਰਜਾ ਸੁਖੀ ਹੋਈ। ਪਰਮੇਸ਼ਰ ਪੁਰ ਦ੍ਰਿੜ ਭਰੋਸਾ ਔਰ ਉਸ ਨੂੰ ਹਾਜ਼ਰ ਨਾਜ਼ਰ ਜਾਣਨਾ ਪੁਰਾਤਨ ਭਗਤਾਂ ਵਿਚ ਪ੍ਰਹਿਲਾਦ ਨੂੰ ਬੜਾ ਹੀ ਉੱਚਾ ਦਰਜਾ ਨਸੀਬ ਸੀ। ਇਹੋ ਇਸ ਪੌੜੀ ਦਾ ਭਾਵ ਹੈ ਕਿ ਆਪਣੇ ਸਿਰਜਣਹਾਰ ਨੂੰ ਐਸਾ ਹਾਜ਼ਰ ਨਾਜ਼ਰ ਦੇਖੋ ਕਿ ਸੰਸੇ ਬਿਰਤੀ ਦਾ ਮੁਸ਼ਕ ਭਰ ਵੀ ਨਾ ਰਹੇ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜਸ ਭਗਤ ਹੇਤ ਮਾਰਿਓ ਹਰਨਾਕਸ ਨਰਸਿੰਘ ਰੂਪ ਹੋਏ ਦੇਹ ਧਰਿਓ। ਮੁਲਤਾਨ ਦੇ ਰਾਜਾ ਹਰਨਾਕਸ਼ ਦੇ ਘਰ ਪ੍ਰਹਿਲਾਦ ਦਾ ਜਨਮ ਹੋਇਆ। ਦੈਂਤ ਬਿਰਤੀ ਵਾਲੇ ਭਾਵ ਕਲਰ ਰੂਪ ਸਖਤ ਹਿਰਦੇ ਵਾਲੇ ਹਰਨਾਕਸ਼ ਦੇ ਘਰ ਕਮਲ ਫੁੱਲ ਦੀ ਨਿਆਈ ਭਗਤ ਪ੍ਰਹਿਲਾਦ ਜੀ ਪ੍ਰਗਟ ਹੋਏ। ਹਰਨਾਕਸ਼ ਦੇ ਦੂਸਰੇ ਭਰਾ ਦਾ ਨਾਮ ਹਿਰਨਕਸ਼ਪ ਸੀ। ਦੋਵੇਂ ਭਰਾ ਰੱਬ ਵੱਲੋਂ ਨਾਸਤਕ ਸਨ। ਪ੍ਰਹਿਲਾਦ ਦੀ ਭੂਆ ਦਾ ਨਾਮ ਹੋਲਕਾ ਸੀ, ਜਿਸਨੇ ਸ਼ਿਵਜੀ ਪਾਸੋਂ ਅੱਗ ਵਿਚ ਨਾ ਸੜਨ ਦਾ ਵਰ ਪ੍ਰਾਪਤ ਕੀਤਾ ਹੋਇਆ ਸੀ ਅਤੇ ਪੁਰਾਤਨ ਗ੍ਰੰਥਾਂ ਦੇ ਹਵਾਲੇ ਅਨੁਸਾਰ ਮਾਤਾ ਦੇ ਗਰਭ ਸਮੇਂ ਹੀ ਨਾਰਦ ਜੀ ਨੇ ਰਾਮ ਨਾਮ ਇਸ ਭਗਤ ਨੂੰ ਦ੍ਰਿੜ ਕਰਵਾ ਦਿੱਤਾ ਸੀ। ਬ੍ਰਹਮਾ ਦੇ ਪੁੱਤਰ ਕਸ਼ਪ ਤੇ ਗ੍ਰਹਿ ਦੋ ਬਾਲਕ ਹਿਰਨਕਸ਼ਪ ਤੇ ਹਰਨਾਕਸ਼ ਜਨਮੇ। ਦੋਵੇਂ ਬੜੇ ਦਲੇਰ ਅਤੇ ਬਹਾਦਰ ਨਿਕਲੇ, ਪਰ ਦੋਵਾਂ ਦਾ ਸੁਭਾਅ ਦਈਤਾ ਵਾਲਾ ਸੀ। ਹਿਰਨਕਸ਼ਪ ਯੁੱਧ ਕਰਦੇ ਸਮੇਂ ਵਰਾ ਜਿਸ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਗਿਆ ਹੈ ਉਸ ਪਾਸੋਂ ਮਾਰਿਆ ਗਿਆ। ਹਰਨਾਕਸ਼ ਡਰਦਾ ਪਹਾੜ ਦੀਆਂ ਕੁੰਦਰਾਂ ਵਿੱਚ ਸਮਾਧੀ ਲਾ ਕੇ ਬ੍ਰਹਮਾ ਜੀ ਦਾ ਤਪ ਕਰਨ ਲੱਗਾ। ਪਿੱਛੋਂ ਇੰਦਰ ਨੇ ਹਰਨਾਕਸ਼ ਦਾ ਸਾਰਾ ਸ਼ਹਿਰ ਲੁੱਟ ਲਿਆ, ਬਹੁਤ ਸਾਰੇ ਰਾਕਸ਼ ਮਾਰ ਦਿੱਤੇ ਅਤੇ ਹਰਨਾਕਸ਼ ਦੀ ਪਤਨੀ ਕਿਆਦੂ ਨੂੰ ਵੀ ਬੰਨ ਕੇ ਨਾਲ ਲੈ ਤੁਰਿਆ। ਰਸਤੇ ਵਿੱਚ ਨਾਰਦ ਜੀ ਮਿਲੇ, ਉਹਨਾਂ ਆਖਿਆ ਕਿ ਇਸ ਇਸਤਰੀ ਦੇ ਗਰਭ ਵਿੱਚ ਇੱਕ ਬਹੁਤ ਵੱਡਾ ਅੰਤਰਜਾਮੀ ਭਗਤ ਪੈਦਾ ਹੋਵੇਗਾ ਜਿਹੜਾ ਸਭ ਦੇਵਤਿਆਂ ਭਾਵ ਨੇਕ ਪੁਰਸ਼ਾਂ ਦੀ ਰੱਖਿਆ ਕਰੇਗਾ। ਇਹ ਕਹਿਣ ਤੇ ਹਰਨਾਕਸ਼ ਦੀ ਪਤਨੀ ਇੰਦਰ ਨੇ ਨਾਰਦ ਨੂੰ ਸੌਂਪ ਦਿੱਤੀ, ਜਿਸ ਨੂੰ ਆਦਰ ਮਾਣ ਨਾਲ ਨਾਰਦ ਨੇ ਆਪਣੇ ਆਸ਼ਰਮ ਵਿੱਚ ਰੱਖਿਆ ਅਤੇ ਭਗਵਾਨ ਜੀ ਦੇ ਨਾਮ ਸਿਮਰਨ ਵਾਲੀਆਂ ਸਾਖੀਆਂ ਸੁਣਾਉਂਦੇ ਰਹੇ, ਜਿਨ੍ਹਾਂ ਦਾ ਪ੍ਰਤੱਖ ਪ੍ਰਭਾਵ ਪ੍ਰਹਲਾਦ ਜੀ ਤੇ ਪਿਆ। ਪ੍ਰਹਲਾਦ ਜੀ ਦਾ ਜਨਮ ਵੀ ਨਾਰਦ ਜੀ ਦੇ ਆਸ਼ਰਮ ਵਿੱਚ ਹੀ ਹੋਇਆ ਦੱਸਿਆ ਜਾਂਦਾ ਹੈ। ਹੇ ਮੇਰੀ ਆਤਮਾ, ਵੇਖ ਉਧਰ ਹਰਨਾਕਸ਼ ਦੇ ਤਪ ਕਰਨ ਪਰ ਬ੍ਰਹਮਾ ਜੀ ਪ੍ਰਸੰਨ ਹੋ ਗਏ। ਹਰਨਾਕਸ਼ ਨੇ ਬ੍ਰਹਮਾ ਪਾਸੋਂ ਵਰ ਮੰਗ ਲਿਆ ਕਿ ਮੈਂ ਨਾ ਤਾਂ ਕਿਸੇ ਸ਼ਸਤਰ ਨਾਲ ਮਰਾਂ, ਨਾ ਘਰ ਦੇ ਅੰਦਰ ਮਰਾਂ, ਨਾ ਬਾਹਰ, ਨਾ ਧਰਤੀ, ਨਾ ਆਕਾਸ਼ ਵਿੱਚ ਮਰਾਂ, ਅਤੇ ਨਾ ਹੀ 84 ਲੱਖ ਜੂਨ ਵਿੱਚੋਂ ਕੋਈ ਮੈਨੂੰ ਮਾਰ ਸਕੇ। ਬ੍ਰਹਮਾ ਪਾਸੋਂ ਵਰ ਪ੍ਰਾਪਤ ਕਰਕੇ ਵਾਪਸ ਉਹ ਆਪਣੇ ਨਗਰ ਪੁੱਜਾ। ਨਾਰਦ ਜੀ ਨੇ ਹਰਨਾਕਸ਼ ਦੀ ਪਤਨੀ ਅਤੇ ਪੁੱਤਰ ਪ੍ਰਹਲਾਦ ਨੂੰ ਬੜੇ ਪਿਆਰ ਨਾਲ ਹਰਨਾਕਸ਼ ਪਾਸ ਪਹੁੰਚਾ ਦਿੱਤਾ। ਹਰਨਾਕਸ਼ ਨੇ ਬਾਕੀ ਦੈਂਤ ਇਕੱਠੇ ਕਰਕੇ ਇੰਦਰ ਨੂੰ ਜਿੱਤ ਲਿਆ, ਉਸ ਦਾ ਰਾਜ ਖੋਹ ਕੇ ਆਪਣੇ ਨੌਕਰ ਨੂੰ ਸੌਂਪ ਦਿੱਤਾ। ਸਭ ਦੇਵਤੇ ਡਰਦੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾ ਛੁਪੇ, ਕੋਈ ਵੀ ਹਰਨਾਕਸ਼ ਨਾਲ ਟੱਕਰ ਲੈਣ ਵਾਲਾ ਨਾ ਰਿਹਾ। ਤਾਕਤ ਦੇ ਘੁਮੰਡ ਨੇ ਹਰਨਾਕਸ਼ ਨੂੰ ਹੰਕਾਰੀ ਬਣਾ ਦਿੱਤਾ, ਇੱਥੋਂ ਤੱਕ ਕਿ ਉਹ ਰੱਬੀ ਹਸਤੀ ਤੋਂ ਬਿਲਕੁਲ ਹੀ ਮੁਨਕਰ ਹੋ ਗਿਆ। ਉਸ ਨੇ ਆਪਣੇ ਰਾਜ ਵਿੱਚ ਐਲਾਨ ਕੀਤਾ ਕਿ ਮੈਂ ਹੀ ਈਸ਼ਵਰ ਹਾਂ, ਹੋਰ ਕੋਈ ਨਹੀਂ, ਸਾਰੇ ਮੇਰਾ ਨਾਮ ਜਪੋ। ਇਸ ਕੰਮ ਦੀ ਪੂਰਤੀ ਲਈ ਉਸਨੇ ਅਧਿਆਪਕ ਵੀ ਰੱਖ ਲਏ। ਜਿਹੜਾ ਮਨੁੱਖ ਪਰਮੇਸ਼ਰ ਜੀ ਦਾ ਨਾਮ ਜਪਦਾ ਉਸ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ। ਗਊ, ਗਰੀਬ, ਬ੍ਰਾਹਮਣ, ਦੇਵਤੇ ਸਭਨਾਂ ਨੂੰ ਦੁਖੀ ਕਰਨਾ ਆਰੰਭ ਕਰ ਦਿੱਤਾ। ਰਾਕਸ਼ਾਂ ਨੂੰ ਮਨ ਭਾਉਂਦੇ ਫਲ ਦਿੱਤੇ, ਉਹ ਹੋਰ ਵੀ ਹੰਕਾਰੀ ਬਣ ਬੈਠੇ। ਪਰ ਹਰਜੂ ਹੰਕਾਰ ਨਾ ਭਾਵੀ ਦੇ ਮਹਾਂਵਾਕ ਅਨੁਸਾਰ ਹਰਨਾਕਸ਼, ਜਿਸ ਦਾ ਹਿਰਦਾ ਕੱਲਰ ਵਾਂਗੂ ਬੰਜਰ ਹੋ ਚੁੱਕਾ ਸੀ, ਜਿਸ ਵਿੱਚ ਰਾਮ ਨਾਮ ਦਾ ਅਭਾਵ ਸੀ, ਸੱਖਣਾ ਸੀ ਰਾਮ ਨਾਮ ਦੇ ਨਾਮ ਤੋਂ, ਸਿਮਰਨ ਤੋਂ ਖਾਲੀ ਹੋਣ ਕਾਰਨ ਕੂੜ ਕਪਟ ਹੰਕਾਰ ਦਾ ਜਿਸ ਵਿੱਚ ਵਾਸਾ ਹੋ ਚੁੱਕਾ ਸੀ, ਅਜਿਹੇ ਜਬਰ ਅਤੇ ਜ਼ੁਲਮ ਕਰਨ ਵਾਲੇ ਹਰਨਾਕਸ਼ ਦੇ ਘਰ ਪ੍ਰਹਲਾਦ ਪ੍ਰਭੂ ਭਗਤ ਪੈਦਾ ਹੋ ਗਿਆ। ਇਹ ਭਗਵਾਨ ਦੀ ਆਪਣੀ ਖੇਡ ਸੀ। 5 ਵਰਿਆਂ ਦਾ ਬਾਲਕ ਤੋਤਲੀਆਂ ਮਿੱਠੀਆਂ ਗੱਲਾਂ ਕਰਦਾ ਮਾਤਾ ਪਿਤਾ ਨੂੰ ਬਹੁਤ ਪਿਆਰਾ ਲੱਗਣ ਲੱਗਾ। ਕਹਿੰਦੇ ਨੇ ਚੇਤਨ ਬਾਲਕ ਇੱਕ ਦਿਨ ਬਾਹਰ ਗਿਆ, ਅਚਾਨਕ ਉਸਨੇ ਘੁਮਿਆਰਾਂ ਨੂੰ ਬਲਦੇ ਆਵੇ ਦੁਆਲੇ ਹੱਥ ਜੋੜੀ ਖਲੋਤੇ ਵੇਖਿਆ। ਪ੍ਰਹਲਾਦ ਨੇ ਘੁਮਿਆਰਾਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਗਲਤੀ ਨਾਲ ਬਿੱਲੀ ਦੇ ਬੱਚੇ ਜਿਹੜੇ ਇੱਕ ਭਾਂਡੇ ਵਿੱਚ ਸਨ ਆਵੇ ਵਿੱਚ ਰੱਖੇ ਗਏ ਹਨ ਅਤੇ ਅੱਗ ਦਿੱਤੀ ਜਾ ਚੁੱਕੀ ਹੈ। ਹੁਣ ਇਹਨਾਂ ਬੱਚਿਆਂ ਦੀ ਅੱਗ ਵਿੱਚ ਰਾਖੀ ਕੇਵਲ ਪ੍ਰਭੂ ਜੀ ਹੀ ਕਰ ਸਕਦੇ ਨੇ, ਕਿਉਂਕਿ ਗੁਰਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕਿਆ ਜਾਲੇ। ਪਰਮੇਸ਼ਰ ਸਭ ਕੁਝ ਕਰਨ ਕਾਰਨ ਨੂੰ ਸਮਰੱਥ ਹੈ। ਸੋ ਘੁਮਿਆਰਾਂ ਦੀਆਂ ਸੱਚੇ ਹਿਰਦੇ ਤੋਂ ਹੋਈਆਂ ਅਰਦਾਸਾਂ ਭਗਵਾਨ ਜੀ ਨੇ ਪ੍ਰਵਾਨ ਕੀਤੀਆਂ। ਬਿੱਲੀ ਦੇ ਬੱਚੇ ਆਵੇ ਦੀ ਅੱਗ ਸ਼ਾਂਤ ਹੋਣ ਉਪਰੰਤ ਬਿਲਕੁਲ ਜਿਉਂਦੇ ਜਾਗਦੇ ਪ੍ਰਹਲਾਦ ਜੀ ਨੇ ਵੇਖੇ ਤਾਂ ਪੂਰਨ ਦ੍ਰਿੜ ਵਿਸ਼ਵਾਸ ਨਾਲ ਰਾਮ ਨਾਮ ਜਪਣਾ ਆਰੰਭ ਕਰ ਦਿੱਤਾ। ਮਾਤਾ ਦੇ ਗਰਭ ਸਮੇਂ ਹੀ ਨਾਰਦ ਜੀ ਤੋਂ ਗੁਰੂ ਦੀਖਿਆ ਦੀ ਪ੍ਰਾਪਤੀ ਪ੍ਰਹਲਾਦ ਕਰ ਚੁੱਕੇ ਸਨ। ਇਸ ਘਟਨਾ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਪ੍ਰਹਲਾਦ ਜੀ ਨੇ ਸੰਡੇ ਮਰਕੇ ਪਾਸ ਪੜ੍ਹਨ ਦਾ ਜਾਣਾ ਕੀਤਾ। ਸੋ ਸੰਡਾ ਦੈਂਤਾਂ ਦਾ ਇੱਕ ਪੁਰੋਹਿਤ, ਜੋ ਸ਼ੁਕਰ ਦਾ ਪੁੱਤਰ ਤੇ ਅਮਰਕ ਦਾ ਭਰਾ, ਇਹ ਦੋਨੋਂ ਬੜੇ ਕਪਟੀ ਸਨ। ਹਰਨਾਕਸ਼ ਨੇ ਇਹਨਾਂ ਦੋਨਾਂ ਨੂੰ ਪ੍ਰਹਲਾਦ ਜੀ ਨੂੰ ਪੜ੍ਹਾਉਣ ਲਈ ਮੁਕਰਰ ਕੀਤਾ ਤਾਂ ਕਿ ਉਹ ਪ੍ਰਭੂ ਭਗਤੀ ਵੱਲੋਂ ਮੁੜ ਕੇ ਹਰਨਾਕਸ਼ ਦਾ ਨਾਮ ਜਪਣ ਲੱਗ ਪੈਣ। ਸੋ ਸੰਡੇ ਮਰਕੇ ਨੇ ਹਰਨਾਕਸ਼ ਦੇ ਹੁਕਮ ਦੀ ਪਾਲਣਾ ਕਰਦਿਆਂ ਪ੍ਰਹਲਾਦ ਜੀ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਕਿ ਜਗਤ ਦਾ ਮਾਲਕ ਹੋਰ ਕੋਈ ਨਹੀਂ, ਤੇਰਾ ਬਾਪ ਤੇਰਾ ਪਿਤਾ ਹਰਨਾਕਸ਼ ਹੀ ਹੈ। ਵਿਸ਼ਨੂੰ ਭਗਵਾਨ ਦੇ ਵਿਰੁੱਧ ਪ੍ਰਚਾਰ ਕਰਦਿਆਂ ਆਖਿਆ ਕਿ ਵਿਸ਼ਨੂੰ ਕਪਟੀ ਹੈ, ਉਸਨੇ ਖੀਰ ਸਮੁੰਦਰ ਵਿੱਚੋਂ ਪ੍ਰਾਪਤ ਹੋਏ ਰਤਨ ਆਪ ਰੱਖ ਲਏ, ਲਕਸ਼ਮੀ ਵੀ ਆਪ ਰੱਖ ਲਈ, ਸੰਖਾਸਰ ਦੈਤ ਨੂੰ ਮਾਰ ਦਿੱਤਾ, ਤੇਰੇ ਪਿਤਾ ਦੇ ਵੱਡੇ ਭਰਾ ਹਿਰਨਕਸ਼ਪ ਨੂੰ ਮਾਰ ਦਿੱਤਾ, ਇਸ ਕਰਕੇ ਤੂੰ ਵੀ ਭਗਵਾਨ ਦਾ ਸਿਮਰਨ ਛੱਡ ਕੇ ਆਪਣੇ ਪਿਤਾ ਦਾ ਨਾਮ ਜਪਣਾ ਸ਼ੁਰੂ ਕਰ ਦੇ, ਸਗੋਂ ਵਿਸ਼ਨੂੰ ਪਾਸੋਂ ਬਦਲਾ ਲੈ। ਪ੍ਰਹਲਾਦ ਜੀ ਨੇ ਜਦੋਂ ਸੰਡੇ ਮਰਕੇ ਪਾਸੋਂ ਇਹ ਬਚਨ ਸੁਣੇ ਤਾਂ ਬੜੇ ਧੀਰਜ ਨਾਲ ਉੱਤਰ ਦਿੱਤਾ ਕਿ ਸਮੁੰਦਰ ਨੂੰ ਰਿੜਕਣ ਦਾ ਕਾਰਨ ਸੀ ਕਿ ਉਸ ਨੂੰ ਰਤਨ ਪ੍ਰਾਪਤ ਕਰਕੇ ਹੰਕਾਰ ਹੋ ਗਿਆ, ਜਿਸ ਕਾਰਨ ਭਗਵਾਨ ਜੀ ਨੇ ਸਮੁੰਦਰ ਰਿੜਕ ਕੇ ਸਭ ਕੁਝ ਕੱਢ ਲਿਆ। ਸੰਖਾਸੁਰ ਦੈਂਤ ਸ਼ਰੂਤੀਓ ਨੂੰ ਚੋਰੀ ਕਰਕੇ ਭ੍ਰਸ਼ਟ ਕਰਨ ਲੱਗਾ ਸੀ। ਮੇਰੇ ਪਿਤਾ ਦੇ ਭਰਾ ਨੇ ਪ੍ਰਿਥਵੀ ਨੂੰ ਦੁੱਖ ਦਿੱਤਾ ਸੀ, ਜਿਸ ਕਾਰਨ ਭਗਵਾਨ ਜੀ ਨੇ ਉਸ ਨੂੰ ਮਾਰਿਆ। ਬਾਕੀ ਬਦਲਾ ਲੈਣ ਬਾਬਤ ਮੈਨੂੰ ਭਿਤਰੇ ਹੋ ਸ਼ਾਸਤਰ ਅਨੁਸਾਰ ਸੂਝ ਹੈ ਕਿ ਪਿਤਾ ਦੀ ਪੁੱਠੀ ਮਤ ਧਾਰਨ ਕਰਕੇ ਜਿਹੜਾ ਬਾਲਕ ਮੰਦੇ ਕੰਮ ਕਰਦਾ ਹੈ ਉਹ ਆਪੋ ਆਪਣੇ ਦੋਨੋਂ ਲੋਕ ਗਵਾ ਲੈਂਦਾ ਹੈ। ਸੋ ਮੈਂ ਤੁਹਾਡੇ ਆਖੇ ਲਾਗੇ ਪੁੱਠੀ ਮਤ ਬਿਲਕੁਲ ਧਾਰਨ ਨਹੀਂ ਕਰਨੀ। ਸਰੀਰ ਨਾਸ਼ਵਾਨ ਹੈ, ਇਸ ਦੇ ਨਸ਼ਟ ਹੋ ਜਾਣ ਦੀ ਮੈਨੂੰ ਬਿਲਕੁਲ ਪਰਵਾਹ ਨਹੀਂ। ਸੰਤਾਂ ਭਗਤਾਂ ਵਾਸਤੇ ਕੇਵਲ ਰਾਮ ਨਾਮ ਦਾ ਆਸਰਾ ਹੈ। ਉਹ ਮੂਰਖ ਹੈ ਜਿਹੜਾ ਸਰੀਰ ਨਾਲ ਹਿੱਤ ਕਰਕੇ ਸ਼ੁਭ ਕਰਮਾਂ ਦਾ ਤਿਆਗ ਕਰ ਦਿੰਦਾ ਹੈ। ਸੰਡੇ ਮਰਕੇ ਨੇ ਪ੍ਰਹਿਲਾਦ ਦੇ ਸਾਰੇ ਬਚਨ ਸੁਣੇ। ਜਦੋਂ ਸੰਡਾ ਮਰਕਾ ਕਿਧਰੇ ਚਲਾ ਜਾਂਦਾ ਸੀ ਤਾਂ ਪ੍ਰਹਿਲਾਦ ਆਪ ਵੀ ਅਤੇ ਸਾਥੀ ਵਿਦਿਆਰਥੀਆਂ ਨੂੰ ਵੀ ਹਰਨਾਕਸ਼ ਦੀ ਥਾਂ ਰਾਮ ਨਾਮ ਦਾ ਜਾਪ ਕਰਵਾਉਂਦਾ ਸੀ। ਸੰਡਾ ਮਰਕਾ ਬਾਰ ਬਾਰ ਪ੍ਰਹਿਲਾਦ ਨੂੰ ਤੰਗ ਕਰਦੇ। ਭਗਤ ਪ੍ਰਹਿਲਾਦ ਜੀ ਸੰਡਾ ਮਰਕਾ ਨੂੰ ਜੋ ਜਵਾਬ ਦਿੰਦੇ ਸਨ ਉਹ ਸਾਰੇ ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਰਚਨ ਕਰਕੇ ਬੜਾ ਸੁੰਦਰ ਫਰਮਾਇਆ ਹੈ ਕਿ ਪ੍ਰਹਿਲਾਦ ਪਠਾਏ ਪੜਨ ਸਾਲ, ਸੰਗ ਸਖਾ ਬਹੁ ਲੀਏ ਬਾਲ, ਮੋਕੋ ਕਹਾਂ ਪੜਾਵ ਸਿਆਲ ਜਾਲ, ਮੇਰੀ ਪਟਿਆ ਲਿਖ ਦਿਹੋ ਸ਼੍ਰੀ ਗੋਪਾਲ। ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸਿਉ ਨਹੀਂ ਕਾਮ ਰਹਾਓ। ਸੰਡੈ ਮਰਕੈ ਕਹਿਓ ਜਾਏ, ਪ੍ਰਹਿਲਾਦ ਬੁਲਾਏ ਬੇਗ ਧਾਏ, ਤੂੰ ਰਾਮ ਕਹਿਣ ਕੀ ਛੋੜ ਬਾਨ, ਤੁਝ ਤੁਰਤ ਛਡਾਊ ਮੇਰੋ ਕਹਿਓ ਮਾਨ। ਮੋਕੋ ਕਹਾਂ ਸਤਾਵੋ ਬਾਰ ਬਾਰ, ਪ੍ਰਭ ਜਲ ਥਲ ਗਿਰ ਕੀਏ ਪਹਾੜ, ਇਕ ਰਾਮ ਨਾ ਛੋਡੋ ਗੁਰੇ ਗਾਰ, ਮੈਂ ਕਹੋ ਮੋਕੋ ਘਾਲ ਜਾਰ ਭਾਵੇਂ ਮਾਰ ਡਾ। ਕਾਢ ਖੜਕ ਕੋਪਿਓ ਰਸਾਏ, ਤੁਝ ਰਾਖਣ ਹਾਰੋ ਮੋਹੇ ਬਤਾਏ, ਪ੍ਰਭ ਥੰਬ ਤੇ ਨਿਕਸ ਕਹਿ ਵਿਸਥਾਰ, ਹਰਨਾਕਸ ਛੇਦਿਓ ਨਖ ਬਿਦਾਰ। ਪ੍ਰਭ ਥੰਮ ਤੇ ਨਿਕਸੇ ਕਹਿ ਵਿਸਥਾਰ, ਹਰਨਾਕਸ ਛੇਦਿਓ ਨਖ ਬਿਦਾਰ, ਓਏ ਪਰਮ ਪੁਰਖ ਦੇਵਾਦ ਦੇਵ, ਭਗਤ ਹੇਤ ਨਰ ਸੰਗ ਭੇਵ, ਕਹਿ ਕਬੀਰ ਕੋ ਲਖੈ ਨਾ ਪਾਰ, ਪ੍ਰਹਿਲਾਦ ਉਧਾਰੇ ਅਨਕ ਬਾਰ। ਅੰਤ ਸੰਡੇ ਮਰਕੇ ਨੇ ਹਰਨਾਕਸ਼ ਪਾਸ ਸ਼ਿਕਾਇਤ ਕਰ ਦਿੱਤੀ ਕਿ ਆਪ ਦਾ ਪੁੱਤਰ ਪ੍ਰਹਿਲਾਦ ਹੀ ਰਾਮ ਨਾਮ ਜਪਣੋਂ ਨਹੀਂ ਹਟਦਾ। ਪ੍ਰਹਿਲਾਦ ਨੂੰ ਸਦਕੇ ਕਾਫੀ ਸਮਝਾਇਆ ਪਰ ਉਹ ਰਾਮ ਨਾਮ ਜਪਣੋਂ ਨਾ ਹਟਿਆ। ਹਰਨਾਕਸ਼ ਨੇ ਕ੍ਰੋਧ ਵਸ ਹੋ ਕੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਨ ਦੀ ਮਨ ਵਿੱਚ ਠਾਣ ਲਈ। ਰਾਕਸ਼ਾਂ ਪਾਸੋਂ ਪ੍ਰਹਿਲਾਦ ਜੀ ਨੂੰ ਪਹਾੜ ਦੀ ਚੋਟੀ ਤੋਂ ਥੱਲੇ ਸੁਟਵਾਇਆ ਪਰ ਪ੍ਰਹਿਲਾਦ ਜੀ ਦਾ ਵਾਲ ਵੀ ਵਿੰਗਾ ਨਾ ਹੋਇਆ। ਖੂਨੀ ਹਾਥੀ ਮੂਹਰੇ ਸੁਟਵਾਇਆ ਪਰ ਹਾਥੀ ਵੀ ਪ੍ਰਹਿਲਾਦ ਜੀ ਦੇ ਦਰਸ਼ਨ ਕਰਕੇ ਸ਼ਾਂਤ ਹੋ ਗਿਆ। ਪ੍ਰਹਿਲਾਦ ਜੀ ਨੂੰ ਬੰਨ ਕੇ ਸਮੁੰਦਰ ਵਿੱਚ ਸੁੱਟਿਆ ਪਰ ਮੁਰਗਾਬੀ ਵਾਂਗੂ ਜਲ ਤੋਂ ਨਿਰਲੇਪ ਰਿਹਾ। ਧਰਤੀ ਵਿੱਚ ਗੱਡਿਆ, ਧਰਤੀ ਫਟ ਗਈ। ਪ੍ਰਹਿਲਾਦ ਦੀ ਭੂਆ ਹੋਲਕਾ, ਜਿਸਨੇ ਸ਼ਿਵ ਪਾਸੋਂ ਇਹ ਵਰ ਲਿਆ ਸੀ ਕਿ ਜਦੋਂ ਉਹ ਇੱਕ ਖਾਸ ਕੱਪੜੇ ਨੂੰ ਓਢ ਲਵੇਗੀ ਤਦ ਅੱਗ ਵਿੱਚ ਨਾ ਸੜੇਗੀ। ਇਸ ਵਰ ਪ੍ਰਾਪਤੀ ਕਾਰਨ ਹੋਲਕਾ ਪ੍ਰਹਿਲਾਦ ਨੂੰ ਗੋਦ ਵਿੱਚ ਲੈ ਕੇ ਲੱਕੜੀਆਂ ਦੇ ਢੇਰ ਤੇ ਬੈਠ ਗਈ। ਅੱਗ ਤੇਜ ਬਲ ਰਹੀ ਸੀ, ਪ੍ਰਭੂ ਕਿਰਪਾ ਨਾਲ ਤੇਜ ਹਨੇਰੀ ਚੱਲੀ। ਹੋਲਕਾ ਦੇ ਸਿਰ ਤੋਂ ਉਹ ਵਰ ਵਾਲਾ ਕੱਪੜਾ ਉੱਡ ਗਿਆ ਅਤੇ ਪ੍ਰਹਿਲਾਦ ਜੀ ਦੇ ਉੱਤੇ ਪੈ ਗਿਆ, ਜਿਸ ਕਾਰਨ ਪ੍ਰਹਿਲਾਦ ਜੀ ਢਕੇ ਗਏ। ਹੋਲਕਾ ਤਾਂ ਅੱਗ ਵਿੱਚ ਸੜ ਗਈ ਪਰ ਪ੍ਰਹਿਲਾਦ ਜੀ ਦਾ ਵਾਲ ਵੀ ਵਿੰਗਾ ਨਾ ਹੋਇਆ। ਇਵੇਂ ਹੀ ਹਰਨਾਕਸ਼ ਵੱਲੋਂ ਪ੍ਰਹਿਲਾਦ ਜੀ ਨੂੰ ਮਾਰਨ ਦੇ ਕਈ ਯਤਨ ਕੀਤੇ ਗਏ ਪਰ ਪ੍ਰਭੂ ਜੀ ਨੇ ਭਗਤ ਦੀ ਅੰਗ ਸੰਗ ਰਾਖੀ ਕੀਤੀ। ਕ੍ਰੋਧ ਵਸ ਹੋਏ ਨੇ ਥੰਮ ਦਿੱਤਾ ਕਰਵਾਇਆ, ਪ੍ਰਹਿਲਾਦ ਨੂੰ ਥੰਮ ਨਾਲ ਜੱਫੀ ਪਵਾਈ, ਥੰਮ ਠੰਡਾ ਹੋ ਗਿਆ। ਸਭ ਕੁਝ ਵੇਖ ਕੇ ਵੀ ਕਠੋਰ ਹਰਨਾਕਸ਼ ਦਾ ਹਿਰਦਾ ਨਾ ਪਸੀਜਿਆ, ਤਲਵਾਰ ਕੱਢ ਕੇ ਪ੍ਰਹਿਲਾਦ ਜੀ ਨੂੰ ਮਾਰਨਾ ਚਾਹਿਆ। ਤਦ ਥੰਮ ਵਿੱਚੋਂ ਨਰਸਿੰਘ ਰੂਪ ਧਾਰ ਕੇ ਭਗਵਾਨ ਜੀ ਪ੍ਰਗਟ ਹੋਏ। ਕਾਫੀ ਸਮਾਂ ਭਗਵਾਨ ਅਤੇ ਹਰਨਾਕਸ਼ ਦੀ ਆਪਸੀ ਲੜਾਈ ਹੋਈ। ਅੰਤ ਸ਼ਾਮ ਦੇ ਵੇਲੇ ਜਦੋਂ ਸੂਰਜ ਅੱਧਾ ਅੰਦਰ ਤੇ ਅੱਧਾ ਬਾਹਰ ਸੀ, ਨਰਸਿੰਘ ਜੀ ਨੇ ਹਰਨਾਕਸ਼ ਨੂੰ ਕੇਸਾਂ ਤੋਂ ਫੜ ਕੇ ਦੁਆਰੇ ਭਾਵ ਸਰਦਲ ਤੇ ਬੈਠ ਕੇ ਆਪਣੇ ਪੱਟਾਂ ਤੇ ਲਟਾ ਲਿਆ। ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਆਪਣੀਆਂ ਨਹੁੰਾਂ ਨਾਲ ਉਸ ਦਾ ਢਿੱਡ ਪਾੜ ਕੇ ਮਾਰ ਦਿੱਤਾ। ਭਗਵਾਨ ਜੀ ਦੇ ਭਿਆਨਕ ਸਰੂਪ ਨੂੰ ਵੇਖ ਕੇ ਸਭ ਦੇਵਤੇ ਅਤੇ ਲਕਸ਼ਮੀ ਭੈ ਭੀਤ ਹੋ ਗਏ। ਅੰਤ ਪ੍ਰਹਿਲਾਦ ਜੀ ਨੇ ਬੇਨਤੀ ਕੀਤੀ, ਤਦ ਸ਼ਾਂਤ ਸਰੂਪ ਵਿੱਚ ਦਰਸ਼ਨ ਦਿੱਤੇ ਅਤੇ ਭਗਤ ਪ੍ਰਹਿਲਾਦ ਦੀ ਰੱਖਿਆ ਪਿੱਛੋਂ ਭਗਵਾਨ ਜੀ ਅਲੋਪ ਹੋ ਗਏ। ਭਗਤ ਜੀ ਪ੍ਰਭੂ ਜੀ ਦੀ ਉਸਤਤ ਕਰਨ ਲੱਗ ਪਏ। ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਪੁਰਾਣਕ ਕਥਾ ਅਨੁਸਾਰ ਗੁਰੂ ਸਾਹਿਬ ਜੀ ਨੇ ਪ੍ਰਸੰਗ ਦੇ ਕੇ ਦੱਸਿਆ ਹੈ ਕਿ ਭਗਵਾਨ ਜੀ ਆਪ ਭਗਤਾਂ ਦੀ ਪੈਜ ਰੱਖਦੇ ਹਨ, ਕਥਾ ਦੇ ਹਵਾਲੇ ਵਿੱਚ ਕੋਈ ਫਰਕ ਨਹੀਂ ਪਾਇਆ। ਪਿਤਾ ਪ੍ਰਹਿਲਾਦ ਸਿਉਂ ਗੁਰਜ ਉਠਾਈ, ਕਹਾਂ ਤੁਮਾਰਾ ਜਗਦੀਸ਼ ਗੁਸਾਈ। ਪਿਤਾ ਪ੍ਰਹਿਲਾਦ ਸਿਉਂ ਗੁਰਜ ਉਠਾਈ, ਕਹਾਂ ਤੁਮਾਰਾ ਜਗਦੀਸ਼ ਗੁਸਾਈ। ਜਗ ਜੀਵਨ ਦਾਤਾ ਅੰਤ ਸਿਖਾਈ, ਜੈ ਦੇਖਾਂ ਤੈ ਰਿਹਾ ਸਮਾਈ। ਥੰਮ ਉਪਾੜ ਹਰ ਆਪ ਦਿਖਾਇਆ, ਅਹੰਕਾਰੀ ਦੈਂਤ ਮਾਰ ਪਚਾਇਆ। ਭਗਤਾਂ ਮਨ ਆਨੰਦ ਵਜੀ ਵਧਾਈ, ਆਪਣੇ ਸੇਵਕ ਕੋ ਦੇ ਵਡਿਆਈ। ਜੰਮਣ ਮਰਨਾ ਮੋਹ ਉਪਾਇਆ, ਆਵਣ ਜਾਣਾ ਕਰਤਾ ਲਿਖ ਪਾਇਆ। ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ, ਭਗਤਾਂ ਕਾ ਬੋਲ ਆਗੈ ਆਇਆ। ਦੇਵ ਕੁਲੀ ਲਖਮੀ ਕੋ ਕਰੈ ਜੈਕਾਰ, ਮਾਤਾ ਨਰਸਿੰਘ ਕਾ ਰੂਪ ਨਿਵਾਰ। ਲਖਮੀ ਭਉ ਕਰੈ ਨਾ ਸਾਕੈ ਜਾਏ, ਪ੍ਰਹਿਲਾਦ ਜਨ ਚਰਣੀ ਲਾਗਾ ਆਏ। ਸਤਿਗੁਰ ਨਾਮ ਨਿਧਾਨ ਦਿਰੜਾਇਆ, ਰਾਜ ਮਾਲ ਝੂਠੀ ਸਭ ਮਾਇਆ। ਲੋਭੀ ਨਰ ਰਹੇ ਲਪਟਾਏ, ਹਰ ਕੇ ਨਾਮ ਬਿਨ ਦਰਗਹਿ ਮਿਲੈ ਸਜਾਏ। ਕਹਿ ਨਾਨਕ ਸਭ ਕੋ ਕਰੇ ਕਰਾਇਆ, ਸੇ ਪ੍ਰਵਾਨ ਜਿਨੀ ਹਰਸਿਓ ਚਿਤ ਲਾਇਆ। ਭਗਤਾਂ ਕਾ ਅੰਗੀਕਾਰ ਕਰਦਾ ਆਇਆ, ਕਰਤਾ ਆਪਣਾ ਰੂਪ ਦਿਖਾਇਆ। ਗੁਰੂ ਅਮਰਦਾਸ ਜੀ ਨੇ ਪੁਰਾਣਕ ਸਾਖੀ ਦੀ ਕਥਾ ਦਾ ਪ੍ਰਮਾਣ ਦੇ ਕੇ ਸਪਸ਼ਟ ਕੀਤਾ ਹੈ ਕਿ ਕਰਤਾ ਪੁਰਖ ਵਾਹਿਗੁਰੂ ਜੀ ਸਦਾ ਤੋਂ ਭਗਤਾਂ ਦੀ ਰੱਖਿਆ ਕਰਦੇ ਆਏ ਹਨ ਅਤੇ ਪ੍ਰੇਮਾ ਭਗਤੀ ਕਰਨ ਵਾਲਿਆਂ ਦਾ ਅੰਗੀਕਾਰ ਕਰਨਹਾਰ ਸਰਵ ਵਿਆਪਕ ਸਰਵ ਸ਼ਕਤੀਮਾਨ ਗੁਪਤ ਪ੍ਰਗਟ ਅਕਾਲ ਪੁਰਖ ਜੀ ਹੀ ਹਨ। ਸੋ ਪ੍ਰਹਿਲਾਦ ਰੱਖੀ ਹਰ ਪੈਜ ਆਪ, ਜਿਵੇਂ ਵਾਹਿਗੁਰੂ ਜੀ ਨੇ ਆਪਣੇ ਭਗਤ ਪ੍ਰਹਿਲਾਦ ਦੀ ਪੈਜ ਰੱਖੀ। ਮੇਰੇ ਮਨ ਤੂੰ ਅੱਠੇ ਪਹਿਰ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕਰ, ਭਗਤ ਵਸ਼ਲ ਸਰਵ ਵਿਆਪਕ ਅਕਾਲ ਪੁਰਖ ਜੀ ਆਪ ਤੇਰੀ ਰੱਖਿਆ ਕਰਨਗੇ, ਤੂੰ ਪਰਮ ਧਾਮ ਪ੍ਰਾਪਤ ਕਰੇਗਾ। ਵੇਦ ਸ਼ਸਤਰਾਂ ਸਿਮਰਤੀਆਂ ਦੇ ਹਵਾਲਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਸਤਯੁਗ ਵਿੱਚ ਵਿਸ਼ਨੂੰ ਜੀ ਦੀ ਉਪਾਸਨਾ ਪ੍ਰਚਲਿਤ ਸੀ, ਪਰ ਗੁਰਮਤ ਨੇ ਪੂਰਨ ਰੂਪ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਜਗਤ ਦੇ ਕਰਤਾ ਇੱਕ ਅਕਾਲ ਪੁਰਖ ਜੀ ਹਨ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਣਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਗੁਰੂ ਸਾਹਿਬ ਜੀ ਦੀ ਮਿਹਰ ਦੁਆਰਾ ਕੇਵਲ ਪੂਜਾ ਅਕਾਲ ਪੁਰਖ ਜੀ ਦੀ ਹੀ ਕਰਨੀ ਹੈ, ਔਰ ਅਕਾਲ ਪੁਰਖ ਦੀ ਪੂਜਾ ਕਰਕੇ ਆਪਣੀ ਸੁਰਤ ਨੂੰ ਪਰਮੇਸ਼ਰ ਜੀ ਦੇ ਚਰਨਾਂ ਨਾਲ ਜੋੜ ਕੇ ਪ੍ਰੇਮਾ ਭਗਤੀ ਵਿੱਚ ਪੈ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਲੀਨ ਕਰਨ ਦਾ ਯਤਨ ਕਰਨਾ ਹੈ।